ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਉਹ ਹੈ ਯਹੋਨਾ ਉਹਦਾ ਪਹਿਲਾ ਬਾਪ ਉਹਦੀ 1 ਤੋਂ ਲੈ ਕੇ ਆਖਰੀ ਆਇਤ ਤੱਕ। ਅਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਕ੍ਰਿਸਮਿਸ ਦਾ ਰਾਜਾ ਮਸੀਹ। ਇੱਥੇ ਇੱਕ ਸਵਾਲ ਹੈ ਜੋ ਲੋਕ ਕ੍ਰਿਸਮਿਸ ਦੇ ਸਮੇਂ ਬਾਹਰ ਲਿਆਉਣਾ ਜਾਂ ਪੁੱਛਣਾ ਪਸੰਦ ਕਰਦੇ ਆ ਕਿ ਕਿੰਨੇ ਰਾਜੇ ਸਨ ਜੋ ਯੇਸੂ ਦੀ ਅਗਵਾਈ ਕਰਨ ਵਾਲੇ ਤਾਰੇ ਦਾ ਅਨੁਸਰਨ ਕਰਕੇ ਯੇਸੂ ਨੂੰ ਮਿਲਣ ਆਏ ਸਨ। ਕੁਝ ਕਹਿਣਗੇ ਕਿ ਇੱਥੇ 3 ਰਾਜੇ ਸਨ ਕਿਉਂਕਿ 3 ਤੋਹਫ਼ੇ ਸਨ, ਜਦੋਂ ਕਿ ਦੂਸਰੇ ਸਹੀ ਢੰਗ ਨਾਲ ਦੱਸਦੇ ਹਨ ਕਿ ਬਾਈਬਲ ਇਹ ਨਹੀਂ ਦੱਸਦੀ ਕਿ ਕਿੰਨੇ ਰਾਜੇ ਸਨ। ਮੈਂ ਅੱਜ ਸਵੇਰੇ 3 ਰਾਜਿਆਂ ਨੂੰ ਦੇਖਣ ਜਾ ਰਿਹਾ, ਪਰ ਉਹ ਨਹੀਂ ਜਿਨ੍ਹਾਂ ਬਾਰੇ ਤੁਸੀਂ ਸੋਚ ਰਹੇ ਹੋ। ਅਸੀਂ ਦੇਖਾਂਗੇ ਕਿ ਯੇਸੂ ਕਿੰਨੇ ਕਿਵੇਂ ਮਹਾਨ ਰਾਜਾ ਹੈ, ਅਤੇ ਉਹ ਹੈ ਜਿਸ ਬਾਰੇ ਬੱਚੇ ਗਾ ਰਹੇ ਸਨ, ਕ੍ਰਿਸਮਿਸ ਦਾ ਰਾਜਾ। ਪਹਿਲਾ ਜਿਹੜਾ ਹੈ ਰੋਕ ਐਂਡ ਰੋਲ ਦਾ ਰਾਜਾ। ਪਹਿਲਾ ਰਾਜਾ ਐਲਵਿਸ ਪ੍ਰੈਸਲੇ ਹੈ। ਉਹ ਮੇਰੇ ਆਲੇ ਦੁਆਲੇ ਸੀ ਜਦੋਂ ਮੈਂ ਛੋਟਾ ਸੀ, ਅਤੇ ਬਹੁਤ ਮਸ਼ਹੂਰ ਸੀ। ਉਸ ਕੋਲ ਹਿੱਟ ਗੀਤਾਂ ਦਾ ਪੂਰਾ ਪਿਟਾਰਾ ਸੀ, ਅਤੇ ਜਦੋਂ ਵੀ ਉਹ ਗੀਤ ਸਮਾਰੋਹ ਵਿੱਚ ਗਾਉਂਦਾ ਸੀ ਤਾਂ ਪ੍ਰਸ਼ੰਸਕਾਂ ਨੂੰ ਚੀਕਦਾ ਸੀ। ਕੁਝ ਲੋਕ ਉਸ ਨੂੰ ਰੋਕ ਐਂਡ ਰੋਲ ਦਾ ਕਿੰਗ ਕਹਿੰਦੇ ਹਨ। ਉਹ ਇੱਕ ਮਹਾਨ ਗਾਇਕ ਸੀ ਅਤੇ ਬਹੁਤ ਮਸ਼ਹੂਰ ਸੀ, ਪਰ ਉਸਨੇ ਗੀਤ ਨਹੀਂ ਲਿਖੇ ਸਨ। ਉਸਨੇ ਰੋਕ ਐਂਡ ਰੋਲ ਦੀ ਸੰਗੀਤ ਦੀ ਖੋਜ ਨਹੀਂ ਕੀਤੀ। ਹੋ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸ਼ੈਲੀ ਸ਼ੁਰੂ ਕੀਤੀ ਹੈ ਉਹਨਾਂ ਨੂੰ ਵਧੇਰੇ ਕ੍ਰੈਡਿਟ ਮਿਲਣਾ ਚਾਹੀਦਾ ਹੈ। ਐਲਵਿਸ ਨੇ ਸੰਗੀਤ ਨੂੰ ਪ੍ਰਸਿੱਧ ਕੀਤਾ ਅਤੇ ਉਹ ਇੱਕ ਮਹਾਨ ਕਲਾਕਾਰ ਸੀ, ਪਰ ਹੋਰ ਲੋਕ ਉਸ ਤੋਂ ਪਹਿਲਾਂ ਉੱਥੇ ਸਨ ਅਤੇ ਉਸਨੇ ਉਹਨਾਂ ਨੇ ਜੋ ਕੀਤਾ ਸੀ ਉਸ ਉੱਤੇ ਹੀ ਬਣਾਇਆ ਸੀ। ਯੇਸੂ ਕਿਸੇ ਹੋਰ ਦੁਆਰਾ ਬਣਾਏ ਸੰਸਾਰ ਵਿੱਚ ਨਹੀਂ ਆਇਆ ਸੀ। ਉਹ ਇੱਕ ਪੂਰਾ ਸੈਟਅਪ ਨਹੀਂ ਸੀ ਜੋ ਪਹਿਲਾਂ ਹੀ ਗਤੀ ਵਿੱਚ ਸੀ, ਅਤੇ ਉਹ ਆਪਣੀ ਭੂਮਿਕਾ ਨਿਭਾਉਣ ਲਈ ਆਇਆ ਸੀ। ਇਹ ਉਸ ਦਾ ਸੰਸਾਰ ਸੀ, ਉਸਨੇ ਇਸ ਨੂੰ ਬਣਾਇਆ, ਅਤੇ ਜਦੋਂ ਉਹ ਆਇਆ ਤਾਂ ਉਸਨੇ ਆਪਣੀ ਰਚਨਾ ਵਿੱਚ ਪ੍ਰਵੇਸ਼ ਕੀਤਾ। ਮੈਨੂੰ ਨਹੀਂ ਪਤਾ ਕਿ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ ਜਾਂ ਨਹੀਂ। ਉਤਪਤੀ ਦੀ ਕਿਤਾਬ 6 ਦਿਨਾਂ ਵਿੱਚ ਸੰਸਾਰ ਨੂੰ ਬਣਾਉਣ ਵਾਲੇ ਪਰਮੇਸ਼ੁਰ ਬਾਰੇ ਸਿਖਾਉਂਦੀ ਹੈ। ਉਹ ਬੋਲਿਆ ਅਤੇ ਸੰਸਾਰ ਬਣਾਇਆ ਗਿਆ, ਪਰ ਯਹੋਨਾ ਸਾਨੂੰ ਸਿਖਾਉਂਦਾ ਹੈ ਕਿ ਯੇਸੂ ਪਰਮੇਸ਼ੁਰ ਦਾ ਬਚਨ ਸੀ। ਸੁਣੋ ਕਿ ਯੇਸੂ ਨੂੰ ਉਹ ਕਿਵੇਂ ਪੇਸ਼ ਕਰਦਾ ਹੈ। ਸ਼ੁਰੂ ਵਿੱਚ ਸ਼ਬਦ ਸੀ, ਅਤੇ ਸ਼ਬਦ ਪਰਮੇਸ਼ੁਰ ਦੇ ਨਾਲ ਸੀ, ਅਤੇ ਸ਼ਬਦ ਪਰਮੇਸ਼ੁਰ ਸੀ। ਉਹ ਸ਼ੁਰੂ ਵਿੱਚ ਹੀ ਪਰਮੇਸ਼ੁਰ ਦੇ ਨਾਲ ਸੀ। ਸਾਰੀਆਂ ਵਸਤੂਆਂ ਉਸ ਰਾਹੀਂ ਰਚੀਆਂ ਗਈਆਂ ਸਨ, ਅਤੇ ਉਸ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਬਣਾਈ ਗਈ ਸੀ। ਸੰਸਾਰ ਯੇਸੂ ਦੁਆਰਾ ਬਣਾਇਆ ਗਿਆ ਸੀ ਅਤੇ ਯੇਸੂ ਲਈ ਬਣਾਇਆ ਗਿਆ ਸੀ। ਇਸ ਲਈ ਜਦੋਂ ਇੱਕ ਬੱਚੇ ਦੇ ਰੂਪ ਵਿੱਚ ਸੰਸਾਰ ਵਿੱਚ ਆਇਆ ਤਾਂ ਉਹ ਆਪਣੀ ਹੀ ਦੁਨੀਆ ਵਿੱਚ ਆਇਆ, ਉਸ ਜੋ ਉਸਨੇ ਬਣਾਇਆ ਸੀ। ਯੇਸੂ ਸ੍ਰਿਸ਼ਟੀ ਦਾ ਰਾਜਾ ਹੈ, ਇੱਕ ਸਹੀ ਦੇਸ਼ ਦਾ ਰਾਜਾ। ਅਗਲਾ ਰਾਜਾ ਸਾਡੇ ਦੇਸ਼ ਦਾ ਰਾਜਾ ਹੈ। ਤੁਸੀਂ ਸਾਡੇ ਦੇਸ਼ ਬਾਰੇ ਕੀ ਸੋਚਦੇ ਹੋ? ਬਹੁਤ ਸਾਰੇ ਲੋਕ ਇਸ ਬਾਰੇ ਸ਼ਿਕਾਇਤ ਕਰਦੇ ਹਨ, ਅਤੇ ਨਿਸ਼ਚਿਤ ਤੌਰ 'ਤੇ ਸਮੱਸਿਆਵਾਂ ਵੀ ਹਨ, ਪਰ ਮੈਨੂੰ ਲੱਗਦਾ ਹੈ ਕਿ ਇਹ ਰਹਿਣ ਲਈ ਬਹੁਤ ਵਧੀਆ ਜਗ੍ਹਾ ਹੈ। ਇੱਥੇ ਚਾਰਲਸ ਸ਼ਾਇਦ ਸੋਚਦਾ ਹੈ ਕਿ ਇਹ ਇੱਕ ਮਹਾਨ ਦੇਸ਼ ਹੈ। ਉਹ ਇੱਕ ਮਹਿਲ ਵਿੱਚ ਰਹਿੰਦਾ ਹੈ, ਉਸ ਕੋਲ ਉਹ ਸਭ ਕੁਝ ਹੈ ਜੋ ਚਾਹੁੰਦਾ ਹੈ, ਅਤੇ ਜਦੋਂ ਵੀ ਉਹ ਸਥਾਨਾਂ ਦਾ ਦੌਰਾ ਕਰਨ ਲਈ ਜਾਂਦਾ ਹੈ ਤਾਂ ਉਹ ਹਮੇਸ਼ਾ ਉਸ ਦੇ ਆਉਣ ਲਈ ਜਗ੍ਹਾ ਨੂੰ ਸੁੰਦਰ ਬਣਾਉਂਦੇ ਹਨ। ਕਿਸੇ ਨੇ ਇੱਕ ਵਾਰ ਕਿਹਾ ਸੀ ਕਿ ਮਹਾਰਾਣੀ ਸੋਚਦੀ ਹੈ ਕਿ ਸੰਸਾਰ ਰੰਗ ਦੀ ਮਹਿਕ ਹੈ, ਕਿਉਂਕਿ ਜਦੋਂ ਵੀ ਉਹ ਕਿਸੇ ਜਗ੍ਹਾ 'ਤੇ ਜਾਂਦੀ ਤਾਂ ਹਮੇਸ਼ਾ ਕੋਈ ਨਾ ਕੋਈ ਉਸਦੇ ਸਾਹਮਣੇ 100 ਗਜ ਦੀ ਦੂਰੀ 'ਤੇ ਹੁੰਦਾ ਸੀ, ਅਤੇ ਉਸ ਜਗ੍ਹਾ ਨੂੰ ਪੇਂਟ ਕੀਤਾ ਜਾ ਸਕੇ। ਮੈਂ ਮੰਨਦਾ ਹਾਂ ਕਿ ਅਸੀਂ ਹਮੇਸ਼ਾ ਰੋਇਲਟੀ ਲਈ ਸਭ ਤੋਂ ਵਧੀਆ ਦੇਖਣਾ ਚਾਹੁੰਦੇ ਹਾਂ, ਪਰ ਮੈਂ ਹੈਰਾਨ ਹਾਂ ਕਿ ਰਾਣੀ ਜਾਂ ਹੁਣ ਰਾਜਾ ਅਸਲ ਦੇਸ਼ ਅਤੇ ਅਸਲ ਲੋਕਾਂ ਨੂੰ ਕਿੰਨਾ ਕੁ ਦੇਖਣ ਨੂੰ ਮਿਲਿਆ। ਯੇਸੂ ਇੱਕ ਸੁਧਾਰੀ ਦੁਨੀਆ ਵਿੱਚ ਨਹੀਂ ਆਇਆ, ਉਹ ਇੱਕ ਟੁੱਟੀ ਹੋਈ ਦੁਨੀਆ ਵਿੱਚ ਆਇਆ ਸੀ ਅਤੇ ਇਸ ਨੂੰ ਬਿਹਤਰ ਬਣਾਉਣ ਲਈ ਆਇਆ ਸੀ। ਉਹ ਟੁੱਟੇ ਹੋਏ ਲੋਕਾਂ ਕੋਲ ਆਇਆ ਸੀ ਅਤੇ ਇੱਕ ਨਵੀਂ ਉਮੀਦ ਲਿਆਉਣ ਲਈ ਆਇਆ ਸੀ। ਪਰਮੇਸ਼ੁਰ ਲਈ ਇੱਕ ਰਸਤਾ ਜੋ ਸੰਭਵ ਸੀ, ਅਤੇ ਅਜਿਹਾ ਕਰਨ ਲਈ ਉਸ ਨੂੰ ਮਰਨਾ ਪਿਆ ਸੀ। ਇਸਰਾਈਲੀਆਂ ਦਾ ਪਰਮੇਸ਼ੁਰ ਨਾਲ ਇਕਰਾਰਨਾਮਾ ਸੀ, ਇੱਕ ਨੇਮ। ਉਸਨੇ ਕਿਹਾ ਸੀ ਕਿ ਜੇਕਰ ਉਹ ਉਸਦੇ ਕਾਨੂੰਨ ਦੀ ਪਾਲਣਾ ਕਰਦੇ ਹਾਂ ਤਾਂ ਉਹਨਾਂ ਨੂੰ ਅਸੀਸ ਦੇਵੇਗਾ, ਪਰ ਉਹ ਕਾਨੂੰਨ ਦੀ ਪਾਲਣਾ ਨਹੀਂ ਕਰ ਸਕੇ। ਸਾਡੇ ਵਿੱਚੋਂ ਕੋਈ ਵੀ ਨਹੀਂ ਕਰ ਸਕਦਾ। ਇਸ ਲਈ ਯੇਸੂ ਨੇ ਇੱਕ ਨਵਾਂ ਨੇਮ ਲਿਆਂਦਾ। ਉਸਨੇ ਸਲੀਬ 'ਤੇ ਸਾਡੇ ਪਾਪਾਂ ਲਈ ਭੁਗਤਾਨ ਕੀਤਾ ਅਤੇ ਸੰਸਾਰ ਲਈ ਪਰਮੇਸ਼ੁਰ ਕੋਲ ਆਉਣ ਦਾ ਇੱਕ ਰਸਤਾ ਬਣਾਇਆ। ਇਹ ਸਵੀਕਾਰ ਕਰਨ ਵਿੱਚ ਕਿ ਅਸੀਂ ਪਾਪੀ ਹਾਂ ਅਤੇ ਮਾਫ਼ੀ ਲਈ ਯੇਸੂ ਵਿੱਚ ਭਰੋਸਾ ਕਰਦੇ ਹੋਏ ਅਸੀਂ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣ ਸਕਦੇ ਹਾਂ। ਯਹੋਨਾ ਨੇ ਸਾਨੂੰ ਇਹ ਵੀ ਦੱਸਿਆ ਕਿ ਉਹ ਸੰਸਾਰ ਵਿੱਚ ਸੀ ਅਤੇ ਸੰਸਾਰ ਉਸ ਦੁਆਰਾ ਬਣਾਇਆ ਗਿਆ ਸੀ, ਪਰ ਸੰਸਾਰ ਨੇ ਉਸ ਨੂੰ ਨਹੀਂ ਜਾਣਿਆ। ਉਹ ਆਪਣੇ ਕੋਲ ਆਇਆ ਅਤੇ ਉਸਦੇ ਆਪਣੇ ਲੋਕਾਂ ਨੇ ਹੀ ਉਸਨੂੰ ਸਵੀਕਾਰ ਨਹੀਂ ਕੀਤਾ, ਪਰ ਉਹਨਾਂ ਸਾਰਿਆਂ ਨੇ ਜਿਨ੍ਹਾਂ ਨੇ ਉਸਨੂੰ ਕਬੂਲ ਕੀਤਾ, ਜਿਨ੍ਹਾਂ ਨੇ ਉਸਦੇ ਨਾਮ ਵਿੱਚ ਵਿਸ਼ਵਾਸ ਕੀਤਾ, ਉਸਨੇ ਪਰਮੇਸ਼ੁਰ ਦੇ ਬੱਚੇ ਬਣਨ ਦਾ ਅਧਿਕਾਰ ਦਿੱਤਾ, ਜਿਹੜੇ ਲਹੂ ਤੋਂ ਜਾਂ ਸਰੀਰ ਦੀ ਇੱਛਾ ਜਾਂ ਮਨੁੱਖ ਦੀ ਇੱਛਾ ਤੋਂ ਨਹੀਂ ਪਰ ਪਰਮੇਸ਼ੁਰ ਤੋਂ ਪੈਦਾ ਹੋਏ ਹਨ। ਯਿਸੂ ਨੇ ਪਰਮੇਸ਼ੁਰ ਅਤੇ ਮਨੁੱਖ ਵਿਚਕਾਰ ਇੱਕ ਨਵਾਂ ਸਮਝੌਤਾ ਲਿਆਂਦਾ, ਇੱਕ ਜੋ ਪਰਮੇਸ਼ੁਰ ਦੁਆਰਾ ਨਿਰਧਾਰਿਤ ਕੀਤੇ ਮਿਆਰਾਂ ਅਨੁਸਾਰ ਜਿਉਣ ਲਈ ਮਨੁੱਖ ਉੱਤੇ ਭਰੋਸਾ ਨਹੀਂ ਕਰਦਾ ਸੀ, ਪਰ ਉਸ ਕੀਮਤ ਉੱਤੇ ਨਿਰਭਰ ਕਰਦਾ ਸੀ ਜੋ ਯਿਸੂ ਨੇ ਮਰਨ ਵੇਲੇ ਅਦਾ ਕੀਤੀ ਸੀ। ਜਦੋਂ ਦੂਤਾਂ ਨੇ ਯਿਸੂ ਦੇ ਜਨਮ 'ਤੇ ਖੁਸ਼ਖਬਰੀ ਬਾਰੇ ਗਾਇਆ ਸੀ ਤਾਂ ਉਸ ਬਾਰੇ ਗਾ ਰਹੇ ਸਨ, ਮਸੀਹ ਨੇਮ ਦਾ ਰਾਜਾ। ਹੁਣ ਤੀਸਰਾ ਜਿਹੜਾ ਰਾਜਾ ਦੇਖਦਾ, ਇੱਕ ਮਿਥਿਹਾਸਕ ਰਾਜਾ। ਤੀਜਾ ਰਾਜਾ ਡਿਜ਼ਨੀ ਦੀ ਕਾਰਟੂਨ ਫਿਲਮ ਦ ਲਾਇਨ ਕਿੰਗ ਦਾ ਹੈ। ਉਸਦਾ ਨਾਮ ਮੁਫਾਸਾ ਹੈ, ਉਹ ਸ਼ੇਰ ਕਿੰਗ ਹੈ ਅਤੇ ਫਿਲਮ ਵਿੱਚ ਉਹ ਆਪਣੇ ਬੇਟੇ ਸਿੰਬਾ ਨੂੰ ਉਹ ਸਾਰੀਆਂ ਜ਼ਮੀਨਾਂ ਦਿਖਾਉਂਦਾ ਹੈ ਜੋ ਇੱਕ ਦਿਨ ਉਸ ਦੀਆਂ ਹੋਣਗੀਆਂ। ਉਹ ਸਿੰਬਾ ਨੂੰ ਜ਼ਿੰਮੇਵਾਰੀ ਅਤੇ ਆਪਣੇ ਲੋਕਾਂ ਦੀ ਚੰਗੀ ਅਗਵਾਈ ਕਰਨ ਬਾਰੇ ਸਿਖਾਉਂਦਾ ਹੈ। ਇਹ ਸਭ ਚੰਗੇ ਸਬਕ ਹਨ, ਪਰ ਮੁਫਾਸਾ ਕੁਝ ਅਜਿਹਾ ਗਵਾਹ ਹੈ ਰਿਹਾ ਹੈ ਜੋ ਪਿਛਲੇ ਦੋ ਰਾਜਿਆਂ ਕੋਲ ਸੀ। ਪਹਿਲੇ ਦੋ ਰਾਜੇ ਅਸਲੀ ਲੋਕ ਸਨ, ਪਰ ਇਹ ਸਿਰਫ ਕਹਾਣੀ ਦਾ ਇੱਕ ਹਿੱਸਾ ਹੈ, ਉਹ ਅਸਲੀ ਨਹੀਂ ਹੈ, ਸਿਰਫ ਇੱਕ ਪਾਤਰ, ਇੱਕ ਮਿੱਥ ਹੈ। ਅਜਿਹੇ ਲੋਕ ਹਨ ਜੋ ਸੋਚਦੇ ਹਨ ਕਿ ਯਿਸੂ ਸਿਰਫ ਇੱਕ ਮਿੱਥ ਆ, ਸਿਰਫ ਇੱਕ ਕਹਾਣੀ ਆ, ਜੋ ਲੋਕ ਸਾਨੂੰ ਬਿਹਤਰ ਵਿਹਾਰ ਕਰਨ ਵਿੱਚ ਮਦਦ ਕਰਨ ਲਈ ਦੱਸਦੇ ਹਨ। ਯਹੂਨਾ ਨੇ ਇਸ ਬਾਰੇ ਕੀ ਕਿਹਾ, ਅਤੇ ਬਚਨ ਸਰੀਰ ਬਣ ਗਿਆ ਅਤੇ ਸਾਡੇ ਵਿੱਚ ਵਸਿਆ ਅਤੇ ਅਸੀਂ ਉਸਦੀ ਮਹਿਮਾ ਵੇਖੀ ਹੈ, ਪਿਤਾ ਵੱਲੋਂ ਇਕਲੌਤੇ ਪੁੱਤਰ ਦੀ ਮਹਿਮਾ, ਕਿਰਪਾ ਅਤੇ ਸੱਚਾਈ ਨਾਲ ਭਰਪੂਰ। ਨਵੇਂ ਨੇਮ ਦੀਆਂ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਲੋਕਾਂ ਦੁਆਰਾ ਲਿਖੀਆਂ ਗਈਆਂ ਹਨ ਜੋ ਯਿਸੂ ਨੂੰ ਮਿਲੇ ਸਨ, ਜਿਨ੍ਹਾਂ ਨੇ ਉਸਨੂੰ ਦੇਖਿਆ ਅਤੇ ਉਸਨੂੰ ਸੁਣਿਆ, ਜਿਨ੍ਹਾਂ ਨੇ ਉਸ ਦੇ ਨਾਲ ਖਾਧਾ ਅਤੇ ਉਸ ਦੇ ਦੁਆਰਾ ਉਹ ਬਦਲ ਗਏ ਸਨ। ਉਹ ਇੱਕ ਬਣਾਇਆ ਹੋਇਆ ਵਿਅਕਤੀ ਨਹੀਂ ਸੀ, ਉਹ ਅਸਲੀ ਸੀ। ਸ਼ੇਰ ਰਾਜਾ ਦੀ ਕਹਾਣੀ ਵਿੱਚ ਮੁਫਾਸਾ ਦੀ ਮੌਤ ਹੋ ਗਈ ਅਤੇ ਰਾਜੇ ਦਾ ਖਿਤਾਬ ਸਿੰਬਾ ਨੂੰ ਦਿੱਤਾ ਗਿਆ। ਯਿਸੂ ਵੀ ਮਰ ਗਿਆ ਸੀ, ਪਰ ਉਸਨੇ ਰਾਜੇ ਦਾ ਖਿਤਾਬ ਨਹੀਂ ਦਿੱਤਾ ਕਿਉਂਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਯਹੂਨਾ ਅਤੇ ਦੂਜੇ ਚੇਲਿਆਂ ਨੇ ਉਸਨੂੰ ਦੇਖਿਆ। ਪੌਲੁਸ ਨੇ ਯਿਸੂ ਦੇ ਜੀ ਉੱਠਣ ਤੋਂ ਬਾਅਦ ਉਸ ਨਾਲ ਮੁਲਾਕਾਤ ਕੀਤੀ ਅਤੇ ਉਦੋਂ ਤੋਂ ਦੁਨੀਆ ਭਰ ਦੇ ਲੱਖਾਂ ਲੋਕ ਯਿਸੂ ਨੂੰ ਮਿਲ ਚੁੱਕੇ ਹਨ। ਉਸ ਨੇ ਆਪਣੇ ਵਚਨ ਦੁਆਰਾ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦਿਲ ਵਿੱਚ ਆ ਗਿਆ ਜਦੋਂ ਉਹਨਾਂ ਨੇ ਮੁਕਤੀ ਦੇ ਉਸਦਾ ਤੋਹਫ਼ੇ ਨੂੰ ਸਵੀਕਾਰ ਕੀਤਾ ਅਤੇ ਨਵੇਂ ਜੰਮੇ ਮਸੀਹਾ ਦੇ ਰੂਪ ਵਿੱਚ ਉਹਨਾਂ ਦੇ ਜੀਵਨ ਨੂੰ ਬਦਲ ਦਿੱਤਾ। ਅਸੀਂ ਕ੍ਰਿਸਮਸ ਨੂੰ ਉਸ ਦਿਨ ਵਜੋਂ ਨਹੀਂ ਮਨਾਉਂਦੇ ਜਦੋਂ ਕੁਝ ਹੋਇਆ ਅਤੇ ਫਿਰ ਇਹ ਖਤਮ ਹੋ ਗਿਆ। ਇਹ ਉਹ ਦਿਨ ਸੀ ਜਦੋਂ ਦੁਨੀਆ ਬਦਲ ਗਈ ਸੀ। ਯਿਸੂ ਸਾਨੂੰ ਬਦਲਣ ਲਈ ਸੰਸਾਰ ਵਿੱਚ ਆਇਆ ਸੀ ਅਤੇ ਉਹ ਮਰ ਗਿਆ ਅਤੇ ਤੀਜੇ ਦਿਨ ਜੀ ਉੱਠਿਆ ਅਤੇ ਸਦਾ ਲਈ ਜਿਉਂਦਾ ਹੈ। ਮਸੀਹ ਕ੍ਰਿਸਮਿਸ ਦਾ ਰਾਜਾ ਹੈ। ਹਰ ਸਾਲ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਕਿ ਉਹ ਕ੍ਰਿਸਮਿਸ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਨਹੀਂ ਕਰ ਸਕੇ ਕਿਉਂਕਿ ਜੋ ਇਹ ਮੇਰੇ ਲਈ ਦਿਖਾਈ ਦਿੰਦਾ ਹੈ, ਮੈਂ ਰੁੱਖਾਂ, ਰੋਸ਼ਨੀਆਂ ਅਤੇ ਕੈਂਡੀ ਕੈਨ ਅਤੇ ਤੋਹਫ਼ੇ ਦੇਖਦਾ ਹਾਂ, ਸ਼ਾਇਦ ਪਹਿਲਾਂ ਨਾਲੋਂ ਕਿਤੇ ਵੱਧ। ਅਤੇ ਹੋ ਸਕਦਾ ਆ ਕਿ ਇਹ ਲੋਕ ਭੁੱਲ ਜਾਂਦੇ ਹਨ ਕਿ ਕ੍ਰਿਸਮਿਸ ਅਸਲ ਵਿੱਚ ਹੈ ਕੀ। ਸਾਰੇ ਟਿਨਸੋਲ ਅਤੇ ਖਿਡੌਣਿਆਂ ਅਤੇ ਰੁੱਖਾਂ ਵਿੱਚ ਬੱਚੇ ਉਹਨਾਂ ਤਰੀਕਿਆਂ ਵੱਲ ਇਸ਼ਾਰਾ ਕਰ ਰਹੇ ਸਨ ਜਿਨ੍ਹਾਂ ਨੂੰ ਸਾਨੂੰ ਯਾਦ ਕਰਵਾਇਆ ਜਾਂਦਾ ਹੈ। ਰੁੱਖ ਸਾਨੂੰ ਨਵੇਂ ਜੀਵਨ ਦੀ ਯਾਦ ਦਿਵਾਉਂਦਾ ਹੈ ਅਤੇ ਜੋ ਯਿਸੂ ਵਿੱਚ ਸਾਡਾ ਹੋ ਸਕਦਾ ਹੈ, ਜੋ ਉਸ ਵਿੱਚ ਭਰੋਸਾ ਕਰਦੇ ਹਨ ਉਹ ਦੁਬਾਰਾ ਜਨਮ ਲੈਂਦੇ ਹਨ ਅਤੇ ਦਿਨ ਪ੍ਰਤੀ ਦਿਨ ਉਸ ਵਿੱਚ ਵੱਧਦੇ ਹਨ। ਲਾਈਟਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਯਿਸੂ ਹੀ ਚਾਨਣ ਸੀ ਜੋ ਸੰਸਾਰ ਵਿੱਚ ਆਇਆ ਸੀ। ਯਿਸੂ ਸਾਨੂੰ ਜਿਹੜਾ ਯਹੂਨਾ ਹੈ ਸਾਨੂੰ ਇਸ ਬਾਰੇ ਦੱਸਦਾ ਹੈ ਕਿ ਉਸ ਵਿੱਚ ਜੀਵਨ ਸੀ ਅਤੇ ਜੀਵਨ ਮਨੁੱਖਾਂ ਦਾ ਚਾਨਣ ਸੀ ਅਤੇ ਚਾਨਣ ਹਨੇਰੇ ਵਿੱਚ ਚਮਕਦਾ ਹੈ ਅਤੇ ਹਨੇਰਾ ਉਸ ਉੱਤੇ ਕਾਬੂ ਨਹੀਂ ਪਾ ਸਕਿਆ। ਕੈਂਡੀ ਕੈਨ ਸਾਨੂੰ ਯਾਦ ਦਿਵਾਉਂਦੀ ਹੈ ਕਿ ਯਿਸੂ ਨੇ ਆਪਣੇ ਆਪ ਨੂੰ ਚੰਗਾ ਆਜੜੀ ਕਿਹਾ ਸੀ। ਉਹ ਸਿਰਫ ਆਪਣੀਆਂ ਭੇਡਾਂ ਦੀ ਦੇਖਭਾਲ ਕਰਨ ਲਈ ਨਹੀਂ ਸਗੋਂ ਉਹਨਾਂ ਲਈ ਆਪਣੀ ਜਾਨ ਦੇਣ ਲਈ ਆਇਆ ਸੀ। ਅਤੇ ਫਿਰ ਤੋਹਫ਼ੇ, ਉਹ ਸਾਨੂੰ ਯਿਸੂ ਦੀ ਯਾਦ ਦਿਵਾਉਂਦੇ ਹਨ। ਉਹ ਰੱਬ ਦਾ ਤੋਹਫ਼ਾ ਹੈ ਜਿਸ ਨੂੰ ਅਸੀਂ ਕ੍ਰਿਸਮਿਸ ਦੇ ਸਮੇਂ ਯਾਦ ਕਰਦੇ ਹਾਂ ਅਤੇ ਨਵਾਂ ਜੀਵਨ ਉਸਦਾ ਤੋਹਫ਼ਾ ਹੈ ਜੋ ਸਾਡੇ ਲਈ ਉਸ ਦੇ ਜਨਮ ਉੱਤੇ ਅਤੇ ਉਸਦੀ ਮੌਤ ਦੁਆਰਾ ਸੰਭਵ ਹੋਇਆ ਸੀ। ਬਾਈਬਲ ਵਿੱਚ ਇੱਕ ਸ਼ਬਦ ਹੈ ਜੋ ਇਹ ਇਸ ਤੋਹਫ਼ੇ ਲਈ ਵਰਤਿਆ ਜਾਂਦਾ ਹੈ, ਕਿਰਪਾ। ਯਹੂਨਾ ਕਹਿੰਦਾ ਹੈ ਕਿ ਕਿਉਂਕਿ ਉਸਦੀ ਪੂਰਨਤਾ ਤੋਂ ਸਾਨੂੰ ਸਾਰਿਆਂ ਨੂੰ ਕਿਰਪਾ ਉੱਤੇ ਕਿਰਪਾ ਮਿਲੀ ਹੈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਕ੍ਰਿਸਮਿਸ ਨੂੰ ਇੱਕ ਚੀਜ਼ ਵੱਲ ਇਸ਼ਾਰਾ ਕਰ ਸਕਦੀਆਂ ਹਨ, ਉਹ ਹੈ ਕਿ ਯਿਸੂ ਮਸੀਹ ਸ੍ਰਿਸ਼ਟੀ ਦਾ ਰਾਜਾ ਹੈ, ਉਹ ਨੇਮ ਦਾ ਰਾਜਾ ਹੈ, ਅਤੇ ਯਿਸੂ ਮਸੀਹ ਹੀ ਕ੍ਰਿਸਮਿਸ ਦਾ ਰਾਜਾ ਹੈ। ਆਮੀਨ।